ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਹੈ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਦਿਨ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਂਦਾ ਹੈ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ, ਇਹਦੇ ਇਲਾਜ ਤੇ ਬਚਾਓ ਦੇ ਬਾਰੇ ਦੱਸਾਂਗੀ। ਸਾਥੀਓ ਅਸੀਂ ਵੇਖਦੇ ਹਾਂ ਕਿ ਹਾਈ ਬਲੱਡ ਪ੍ਰੈਸ਼ਰ ਇੱਕ ਬਹੁਤ ਹੀ ਆਮ ਬਿਮਾਰੀ ਹੈ ਅਤੇ ਹਰ ਦੂਸਰਾ ਫਰਦ ਇਸ ਬਿਮਾਰੀ ਦਾ ਸ਼ਿਕਾਰ ਹੈ। ਅੱਜ ਮੈਂ ਤੁਹਾਨੂੰ ਇਹੋ ਹੀ ਦੱਸਾਂਗੀ ਕਿ ਤੁਸੀਂ ਇਸ ਬਿਮਾਰੀ ਤੋਂ ਕਿਸ ਤਰ੍ਹਾਂ ਬਚ ਸਕਦੇ ਹੋ, ਇਹਦੇ ਇਲਾਜ ਦੇ ਕਿਹੜੇ ਤਰੀਕੇ ਕਾਰ ਨੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਬਚ ਸਕਦੇ ਹੋ। ਸਾਥੀਓ ਯਾਦ ਰੱਖੋ ਕਿ ਖੂਨ ਸਾਡੇ ਜਿਸਮ 'ਚ ਇੱਕ ਖਾਸ ਦਬਾਅ ਦੇ ਤਹਿਤ ਗਰਦਿਸ਼ ਕਰਦਾ ਏ ਜਿਹਦੇ ਨਾਲ ਜ਼ਿੰਦਗੀ ਚੱਲਦੀ ਏ। ਅਗਰ ਮੁਖਤਲਿਫ ਵਜੂਹਾਤ ਦੀ ਬਿਨਾ 'ਤੇ ਇਹਦੇ ਦਬਾਓ ਜਾਂ ਪ੍ਰੈਸ਼ਰ 'ਚ ਇਜ਼ਾਫਾ ਹੋ ਜਾਏ ਤਾਂ ਫਿਰ ਬੰਦਾ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦਾ ਏ, ਜਿਹੜਾ ਇਨਸਾਨ ਨੂੰ ਵਾਕਿਆ ਹੀ ਹਿਲਾ ਕੇ ਰੱਖ ਦਿੰਦਾ ਏ। ਸਾਥੀਓ ਇਸ ਬਿਮਾਰੀ ਦੀ ਵੱਡੀ ਵਜ੍ਹਾ ਗੁਰਦਿਆਂ ਦੀ ਬਿਮਾਰੀ ਏ। ਕੁਝ ਹਾਰਮੋਨ ਵਗੈਰਾ ਦੀ ਜ਼ਿਆਦਤੀ ਜਾਂ ਫਿਰ ਅੱਜ ਕੱਲ੍ਹ ਦੇ ਮਾਡਰਨ ਦੌਰ ਦੀਆਂ ਉਲਝਣਾਂ ਅਤੇ ਪਰੇਸ਼ਾਨੀਆਂ ਵੀ ਹੋ ਸਕਦੀਆਂ ਨੇ। ਸਾਥੀਓ ਅਸੀਂ ਵੇਖਦੇ ਹਾਂ ਕਿ ਜ਼ਿਆਦਾ ਗੁੱਸੇ ਅਤੇ ਪਰੇਸ਼ਾਨੀ ਦੀ ਹਾਲਤ 'ਚ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਏ ਅਤੇ ਹਾਈ ਬਲੱਡ ਪ੍ਰੈਸ਼ਰ ਕਿਸੇ ਵੀ ਉਮਰ 'ਚ ਹੋ ਸਕਦਾ ਏ। ਜਿਸ ਖਾਨਦਾਨ 'ਚ ਇੱਕ ਆਦਮੀ ਨੂੰ ਇਹ ਤਕਲੀਫ ਹੋਏ ਉੱਥੇ ਦੂਸਰਿਆਂ ਨੂੰ ਵੀ ਇਹ ਤਕਲੀਫ ਹੋ ਸਕਦੀ ਏ। ਇਹਦੇ ਇਲਾਵਾ ਸਿਗਰਟ ਪੀਣ ਵਾਲਿਆਂ ਨੂੰ ਅਤੇ ਨਸ਼ਾ ਕਰਨ ਵਾਲਿਆਂ 'ਚ ਵੀ ਇਹ ਬਿਮਾਰੀ ਪਾਈ ਜਾਂਦੀ ਏ। ਸਾਥੀਓ ਹੁਣ ਮੈਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀਆਂ ਚੰਦ ਅਲਾਮਾਤ ਦੇ ਬਾਰੇ ਦੱਸਾਂਗੀ। ਯਾਦ ਰੱਖੋ ਕਿ ਜਦੋਂ ਖੂਨ ਦਾ ਦਬਾਓ ਵੱਧਦਾ ਏ ਤਾਂ ਉਹਦੀ ਵੱਡੀ ਅਲਾਮਤ ਐਵੇਂ ਕਿ ਇਨਸਾਨ ਦਾ ਸਿਰ ਚਕਰਾਉਣਾ ਸ਼ੁਰੂ ਕਰ ਦਿੰਦਾ ਏ। ਸਿਰ 'ਚ ਦਰਦ ਬਹੁਤ ਜ਼ਿਆਦਾ ਰਹਿੰਦੀ ਏ, ਮਗਰ ਅਕਸਰ ਔਕਾਤ ਹਾਈ ਬਲੱਡ ਪ੍ਰੈਸ਼ਰ 'ਚ ਕੋਈ ਖਾਸ ਅਲਾਮਤ ਨਹੀਂ ਹੁੰਦੀ ਜਾਂ ਫਿਰ ਹਾਈ ਬਲੱਡ ਪ੍ਰੈਸ਼ਰ ਜਿਸ ਬਿਮਾਰੀ ਦੀ ਵਜ੍ਹਾ ਨਾਲ ਹੁੰਦਾ ਏ ਉਹਦੀ ਕੋਈ ਅਲਾਮਤ ਹੋ ਸਕਦੀ ਏ। ਸਾਥੀਓ ਅਗਰ ਤੁਸੀਂ ਇਸ ਬਿਮਾਰੀ ਦਾ ਸ਼ਿਕਾਰ ਹੋ ਤਾਂ ਫਿਰ ਤੁਹਾਨੂੰ ਡਾਕਟਰ ਨਾਲ ਮਸ਼ਵਰਾ ਕਰਨਾ ਚਾਹੀਦਾ ਏ। ਮੁਖਤਲਿਫ ਉਮਰਾਂ 'ਚ ਨੋਰਮਲ ਬਲੱਡ ਪ੍ਰੈਸ਼ਰ ਦੀ ਰੀਡਿੰਗ ਮੁਖਤਲਿਫ ਹੁੰਦੀ ਏ, ਸੋ ਇਸ ਲਈ ਜਦੋਂ ਤੁਹਾਨੂੰ ਮਹਿਸੂਸ ਹੋਏ ਕਿ ਤੁਹਾਡਾ ਸਿਰ ਬਹੁਤ ਚਕਰਾ ਰਿਹਾ ਏ, ਸਿਰ 'ਚ ਦਰਦ ਹੋ ਰਹੀ ਏ, ਤਾਂ ਫਿਰ ਸਾਥੀਓ ਜ਼ਰੂਰ ਡਾਕਟਰ ਕੋਲ ਜਾਓ ਤਾਂ ਕਿ ਉਹ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰਕੇ ਤੁਹਾਨੂੰ ਇਲਾਜ ਦੇ ਬਾਰੇ ਦੱਸੇ। ਸਾਥੀਓ ਯਾਦ ਰੱਖੋ ਕਿ ਚੰਦ ਗੱਲਾਂ 'ਤੇ ਅਮਲ ਕਰਕੇ ਅਸੀਂ ਹਾਈ ਬਲੱਡ ਪ੍ਰੈਸ਼ਰ ਅਤੇ ਦੂਸਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਹਰ ਰੋਜ਼ ਇਬਾਦਤ ਕਰਨੀ ਚਾਹੀਦੀ ਏ। ਜਿਹੜੇ ਲੋਕ ਖੁਦਾਵੰਦ 'ਤੇ ਯਕੀਨ ਰੱਖਦੇ ਨੇ ਅਤੇ ਉਹਨਾਂ ਦੀ ਬਾਰਗਾਹ 'ਚ ਝੁਕਦੇ ਨੇ ਉਹ ਕਦੀ ਵੀ ਜ਼ਿਹਨੀ ਤਣਾਅ ਜਾਂ ਦਬਾਓ ਦਾ ਸ਼ਿਕਾਰ ਨਹੀਂ ਹੁੰਦੇ ਅਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਏ। ਇਸ ਲਈ ਜ਼ਰੂਰੀ ਹੈ ਕਿ ਨਿਜਾਤ ਦੇ ਲਈ ਖੁਦਾਵੰਦ 'ਤੇ ਭਰੋਸਾ ਕੀਤਾ ਜਾਏ ਅਤੇ ਇਬਾਦਤ ਨੂੰ ਆਪਣੀ ਜ਼ਿੰਦਗੀ ਦਾ ਮਾਮੂਲ ਬਣਾਇਆ ਜਾਏ। ਇਸੇ ਤਰ੍ਹਾਂ ਸਾਥੀਓ ਹਰ ਕੰਮ ਤਵੱਜਾ ਧਿਆਨ ਅਤੇ ਸਬਰ ਦੇ ਨਾਲ ਕਰੋ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਖੁਦਾਵੰਦ ਤੋਂ ਮਦਦ ਮੰਗੋ ਅਤੇ ਜਦੋਂ ਇੱਕ ਕੰਮ ਕਰਨ ਦਾ ਤਹੱਈਆ ਕਰ ਲਵੋ ਤਾਂ ਫਿਰ ਪੂਰੇ ਦਿਲ ਦੇ ਨਾਲ ਉਹ ਕੰਮ ਕਰੋ। ਪਰੇਸ਼ਾਨੀਆਂ ਨੂੰ ਅਤੇ ਫਿਕਰਾਂ ਨੂੰ ਆਪਣੇ ਜ਼ਿਹਨ 'ਚੋਂ ਕੱਢ ਦਵੋ। ਇਹਦੇ ਨਾਲ ਜ਼ਿੰਦਗੀ 'ਚ ਠਹਿਰਾਓ ਆਏਗਾ ਅਤੇ ਬਲੱਡ ਪ੍ਰੈਸ਼ਰ ਜੈਸੀ ਬਿਮਾਰੀ ਤੋਂ ਵੀ ਜਾਨ ਛੁੱਟ ਜਾਏਗੀ। ਸਾਥੀਓ ਅਸੀਂ ਵੇਖਦੇ ਹਾਂ ਕਿ ਇਸ ਬਿਮਾਰੀ 'ਤੇ ਕਾਬੂ ਪਾਉਣ ਦੇ ਲਈ ਵਰਜਿਸ਼ ਵੀ ਬਹੁਤ ਹੀ ਜ਼ਰੂਰੀ ਏ। ਜਿਸਮ ਨੂੰ ਤਰੋਤਾਜ਼ਾ ਅਤੇ ਜ਼ਿਹਨ ਨੂੰ ਸਾਫ਼ ਰੱਖਣ ਦੇ ਲਈ ਜਿਸਮਾਨੀ ਵਰਜਿਸ਼ ਅਤੇ ਸੈਰ ਦੀ ਬਹੁਤ ਹੀ ਅਹਿਮੀਅਤ ਏ। ਸੁਬਹਾ ਦੀ ਸੈਰ ਸਾਰੇ ਦਿਨ ਦੇ ਕੰਮ ਦੇ ਲਈ ਬਹੁਤ ਬਿਹਤਰ ਏ। ਇਹਦੇ ਨਾਲ ਖੂਨ ਦੀ ਗਰਦਿਸ਼ ਆਪਣੀ ਸਹੀ ਹਾਲਤ 'ਚ ਆ ਜਾਂਦੀ ਏ ਅਤੇ ਇਹਦੇ ਦਬਾਓ 'ਚ ਵੀ ਇਜ਼ਾਫਾ ਨਹੀਂ ਹੁੰਦਾ। ਸਾਥੀਓ ਯਾਦ ਰੱਖੋ ਕਿ ਮੋਟਾਪਾ ਵਬਾਲੇ ਜਾਨ ਏ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਏ। ਮੋਟੇ ਲੋਕ ਕਿਸੇ ਕੰਮ ਦੇ ਨਹੀਂ ਰਹਿੰਦੇ ਅਤੇ ਆਪਣੇ ਆਪ ਤੋਂ ਵੀ ਫਾਰਿਗ ਹੋ ਜਾਂਦੇ ਨੇ। ਇਸ ਲਈ ਜ਼ਰੂਰੀ ਹੈ ਕਿ ਹਮੇਸ਼ਾ ਭੁੱਖ ਰੱਖ ਕੇ ਸਾਦਾ ਅਤੇ ਮਤਵਾਜ਼ਨ ਖਾਣਾ ਖਾਓ ਅਤੇ ਜ਼ਿਆਦਾ ਘਿਓ ਅਤੇ ਤੇਲ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਸਾਥੀਓ ਤਹਿਕੀਕ ਦੇ ਮੁਤਾਬਿਕ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਸਿਗਰਟ ਨੋਸ਼ੀ ਕਰਨ ਵਾਲੇ ਹਜ਼ਰਾਤ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਸ਼ਿਕਾਰ ਰਹਿੰਦੇ ਨੇ। ਉਹਨਾਂ 'ਚ ਇਹ ਬਿਮਾਰੀ ਆਮ ਲੋਕਾਂ ਦੀ ਬਨਿਸਬਤ 10 ਗੁਣਾ ਜ਼ਿਆਦਾ ਪਾਈ ਜਾਂਦੀ ਏ। ਇਸ ਲਈ ਜ਼ਰੂਰੀ ਹੈ ਕਿ ਸਿਗਰਟ ਨੋਸ਼ੀ ਤੋਂ ਅੱਜ ਹੀ ਤੌਬਾ ਕਰ ਲਵੋ। ਸਾਥੀਓ ਜ਼ਿੰਦਗੀ ਖੁਦਾ ਪਾਕ ਦੀ ਨੇਮਤ ਏ ਅਤੇ ਅੱਛੀ ਸਿਹਤ ਉਹਨਾਂ ਦਾ ਅਨਮੋਲ ਖਜ਼ਾਨਾ ਏ। ਸਿਹਤ ਨੂੰ ਅੱਛਾ ਰੱਖਣ ਦੇ ਲਈ ਅੱਜ ਹੀ ਸਿਗਰਟ ਨੋਸ਼ੀ ਨੂੰ ਤਰਕ ਕਰ ਦਵੋ। ਯਕੀਨਨ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਹਿਫੂਜ਼ ਰਹਿ ਪਾਓਗੇ। ਇਹਦੇ ਇਲਾਵਾ ਸਾਥੀਓ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਖੁਰਾਕ 'ਚ ਨਮਕ ਦਾ ਇਸਤੇਮਾਲ ਵੀ ਘੱਟ ਤੋਂ ਘੱਟ ਕਰੋ। ਨਮਕ 'ਚ ਜਿਹੜਾ ਸੋਡੀਅਮ ਹੁੰਦਾ ਏ ਉਹ ਬਲੱਡ ਪ੍ਰੈਸ਼ਰ ਵਧਾਉਣ 'ਚ ਅਹਿਮ ਕਿਰਦਾਰ ਅਦਾ ਕਰਦਾ ਏ। ਇਸ ਲਈ ਜ਼ਰੂਰੀ ਹੈ ਕਿ ਨਮਕ ਵਾਲੀਆਂ ਚੀਜ਼ਾਂ ਮਸਲਨ ਪਨੀਰ, ਪਕੌੜੇ, ਸਮੋਸੇ, ਚਟਪਟੇ ਖਾਣੇ, ਨਮਕੀਨ ਬਿਸਕਿਟ ਵਗੈਰਾ ਖਾਣ ਤੋਂ ਮੁਕੰਮਲ ਪਰਹੇਜ਼ ਕਰੋ ਅਤੇ ਆਪਣੀ ਖੁਰਾਕ 'ਚ ਐਸੀਆਂ ਚੀਜ਼ਾਂ ਵੀ ਸ਼ਾਮਿਲ ਨਾ ਕਰੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਹਾਈ ਬਲੱਡ ਪ੍ਰੈਸ਼ਰ ਅੱਜ ਕੱਲ੍ਹ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਮੁਖਤਲਿਫ ਕਿਸਮ ਦੀਆਂ ਪਰੇਸ਼ਾਨੀਆਂ ਅਤੇ ਫਿਕਰਾਂ ਤਾਂ ਵੈਸੇ ਹੀ ਇਸ ਦੌਰ 'ਚ ਹਰ ਮੋੜ 'ਤੇ ਆ ਜਾਂਦੀਆਂ ਨੇ। ਜ਼ਰਾ ਜਿਹੀ ਗੱਲ ਬਰਦਾਸ਼ਤ ਕਰਨਾ ਇਨਸਾਨ ਦੇ ਲਈ ਅੱਜ ਮੁਸ਼ਕਿਲ ਹੋ ਚੁੱਕਿਆ ਹੈ। ਗੁੱਸਾ ਕੰਟਰੋਲ ਨਹੀਂ ਹੁੰਦਾ ਅਤੇ ਦੂਸਰਿਆਂ ਨਾਲ ਲੜਨ ਮਰਨ ਤੱਕ ਆਦਮੀ ਤਿਆਰ ਨਜ਼ਰ ਆਉਂਦਾ ਹੈ। ਸਾਥੀਓ, ਜਦੋਂ ਸਾਡਾ ਰਵੱਈਆ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਫਿਰ ਇਨਸਾਨ ਹਾਈ ਬਲੱਡ ਪ੍ਰੈਸ਼ਰ 'ਚ ਯਕੀਨਨ ਮੁਬਤਲਾ ਹੋ ਜਾਂਦਾ ਹੈ। ਇਹਦੇ ਇਲਾਵਾ ਚਟਪਟੀਆਂ ਗਜ਼ਾਵਾਂ ਦੇ ਇਸਤੇਮਾਲ ਨਾਲ ਵੀ ਜਿਸਮ 'ਤੇ ਇਜ਼ਾਫੀ ਬੋਝ ਪੈਂਦਾ ਹੈ ਅਤੇ ਇਨਸਾਨ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੋ ਜਾਂਦਾ ਹੈ। ਸਾਥੀਓ, ਬਲੱਡ ਪ੍ਰੈਸ਼ਰ ਘੱਟ ਕਰਨ ਦੇ ਲਈ ਬਹੁਤ ਸਾਰੀਆਂ ਦਵਾਈਆਂ ਵੀ ਮੌਜੂਦ ਨੇ, ਲੇਕਿਨ ਦਵਾ ਇਸਤੇਮਾਲ ਕਰਨ ਤੋਂ ਪਹਿਲੇ ਆਪਣੇ ਡਾਕਟਰ ਨਾਲ ਜ਼ਰੂਰ ਰਾਬਤਾ ਕਰੋ, ਕਿਉਂਕਿ ਡਾਕਟਰ ਹੀ ਤੁਹਾਨੂੰ ਸਹੀ ਮਸ਼ਵਰਾ ਦੇ ਸਕਦਾ ਹੈ। ਅਗਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਆਪਣੀ ਗਜ਼ਾ 'ਚ ਨਮਕ ਦਾ ਇਸਤੇਮਾਲ ਘੱਟ ਕਰੋ, ਸਬਜ਼ੀਆਂ ਦਾ ਅਤੇ ਫਲਾਂ ਦਾ ਇਸਤੇਮਾਲ ਜ਼ਿਆਦਾ ਕਰੋ। ਮਸਲਨ ਲੋਬੀਆ, ਆੜੂ, ਨਾਸ਼ਪਤੀ, ਕੇਲਾ, ਫਲੀਆਂ ਵਗੈਰਾ, ਇਹ ਚੀਜ਼ਾਂ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਫਾਇਦੇਮੰਦ ਨੇ ਜਿਹੜੇ ਕਿ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੁੰਦੇ ਨੇ। ਵਰਜਿਸ਼ ਨੂੰ ਆਪਣੀ ਜ਼ਿੰਦਗੀ ਦਾ ਮਾਮੂਲ ਬਣਾਓ ਅਤੇ ਆਪਣੇ ਮਿਜ਼ਾਜ ਨੂੰ ਠੰਡਾ ਰੱਖੋ। ਸਾਥੀਓ, ਜਦੋਂ ਤੁਸੀਂ ਇਹਨਾਂ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਯਕੀਨਨ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਮਹਿਫੂਜ਼ ਰਹਿ ਪਾਓਗੇ। ਸੋ ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲਾ ਕਿ ਅਸੀਂ ਖੁਦਾਮ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਮ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਫਰਮਾਬਰਦਾਰੀ ਕੁਰਬਾਨੀ ਚੜਾਉਣ ਤੋਂ ਬਿਹਤਰ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਸੈਮੂਅਲ ਦੀ ਪਹਿਲੀ ਕਿਤਾਬ ਇਹਦੇ 15ਵੇਂ ਬਾਬ ਦੀ 22ਵੀਂ ਐਤ ਪੜ੍ਹੀਏ ਤਾਂ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਸੈਮੂਅਲ ਨੇ ਆਖਿਆ ਕਿ ਖੁਦਾਵੰਦ ਸੋਖਤਨੀ ਕੁਰਬਾਨੀਆਂ ਅਤੇ ਚੜਾਵਿਆਂ ਤੋਂ ਖੁਸ਼ ਨਹੀਂ ਹੁੰਦਾ ਜਿੰਨਾ ਇਸ ਗੱਲ ਤੋਂ ਕਿ ਉਹਦਾ ਹੁਕਮ ਮੰਨਿਆ ਜਾਏ। ਵੇਖ, ਫਰਮਾਬਰਦਾਰੀ ਕੁਰਬਾਨੀ ਤੋਂ ਅਤੇ ਗੱਲ ਮੰਨਣਾ ਮੈਂਡੀਆਂ ਦੀ ਚਰਬੀ ਤੋਂ ਬਿਹਤਰ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆਪਣੇ ਲਈ ਆ ਪੈਗਾਮ ਪਾਉਂਦੇ ਹਾਂ ਕਿ ਖੁਦਾਵੰਦ ਇਸ ਗੱਲ ਤੋਂ ਖੁਸ਼ ਹੁੰਦਾ ਕਿ ਅਸੀਂ ਉਹਦਾ ਹੁਕਮ ਮੰਨੀਏ, ਉਹਦੇ ਹੁਕਮਾਂ 'ਤੇ ਅਮਲ ਕਰਦੇ ਹੋਇਆਂ ਆਪਣੀ ਵਫ਼ਾਦਾਰੀ ਨੂੰ ਜ਼ਾਹਿਰ ਕਰੀਏ। ਜਦੋਂ ਅਸੀਂ ਖੁਦਾ ਦੇ ਫਰਮਾ ਬਰਦਾਰ ਹੁੰਦੇ ਹਾਂ ਉਸ ਵੇਲੇ ਖੁਦਾਵੰਦ ਸਾਡੇ ਤੋਂ ਖੁਸ਼ ਹੁੰਦਾ ਹੈ। ਸਾਥੀਓ, ਖੁਦਾਵੰਦ ਸੋਖਤਨੀ ਕੁਰਬਾਨੀਆਂ ਤੋਂ ਜਾਂ ਚੜਾਵਿਆਂ ਤੋਂ ਖੁਸ਼ ਨਹੀਂ ਹੁੰਦਾ, ਬਲਕਿ ਉਹ ਤਾਂ ਇਸ ਗੱਲ ਤੋਂ ਖੁਸ਼ ਹੁੰਦਾ ਕਿ ਅਸੀਂ ਉਹਦਾ ਹੁਕਮ ਮੰਨੀਏ, ਉਹਦੇ ਕਲਾਮ 'ਤੇ ਪੂਰਾ ਉਤਰੀਏ। ਸਾਥੀਓ, ਅਸੀਂ ਸੈਮੂਅਲ ਦੀ ਪਹਿਲੀ ਕਿਤਾਬ ਦੇ 15ਵੇਂ ਬਾਬ ਵਿੱਚ ਇਸ ਗੱਲ ਨੂੰ ਪੜ੍ਹਨੇ ਹਾਂ ਕਿ ਸੈਮੂਅਲ ਨੇ ਸਾਊਲ ਨੂੰ ਆਹ ਗੱਲ ਕਹੀ ਕਿ ਖੁਦਾਵੰਦ ਨੇ ਮੈਨੂੰ ਘੱਲਿਆ ਹੈ ਕਿ ਮੈਂ ਤੈਨੂੰ ਮੱਸਾ ਕਰਾਂ ਤਾਂ ਕਿ ਤੂੰ ਕੌਮ ਇਸਰਾਇਲ ਦਾ ਬਾਦਸ਼ਾਹ ਹੋਏ। ਸਾਥੀਓ, ਗੱਲ ਯਾਦ ਰੱਖੋ ਕਿ ਸੈਮੂਏਲ ਖੁਦਾ ਦਾ ਖਾਦਮ ਸੀ ਜਿਹੜਾ ਕਿ ਕਹਾਨਤ ਦਾ ਕੰਮ ਸਰਅੰਜਾਮ ਦਿੰਦਾ ਸੀ। ਉਹਨੇ ਹੀ ਸਾਊਲ ਨੂੰ ਜਿਹੜਾ ਕਿ ਬਣੀ ਇਸਰਾਇਲ ਦਾ ਪਹਿਲਾ ਬਾਦਸ਼ਾਹ ਸੀ ਮਸਾ ਕੀਤਾ ਤਾਂ ਕਿ ਇਸਰਾਇਲ 'ਤੇ ਹਕੂਮਤ ਕਰੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਖੁਦਾ ਹੀ ਪਹਿਲੋਂ ਬਣੀ ਇਸਰਾਇਲ ਦਾ ਬਾਦਸ਼ਾਹ ਸੀ, ਪਰ ਇਸਰਾਇਲੀ ਲੋਕਾਂ ਨੇ ਸੈਮੂਏਲ ਨੂੰ ਆ ਗੱਲ ਕਹੀ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਜ਼ਮੀਨ 'ਤੇ ਸਾਡੇ ਲਈ ਇੱਕ ਬਾਦਸ਼ਾਹ ਹੋਏ। ਜਦੋਂ ਲੋਕਾਂ ਨੇ ਸੈਮੂਏਲ ਨੂੰ ਆ ਗੱਲ ਕਹੀ, ਉਸ ਵੇਲੇ ਉਹ ਇਸ ਗੱਲ ਤੋਂ ਬੜਾ ਨਾਰਾਜ਼ ਹੋਇਆ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਸੈਮੂਏਲ ਨੂੰ ਆ ਗੱਲ ਕਹੀ ਕਿ ਜਿਵੇਂ ਆ ਕਹਿੰਦੇ ਨੇ ਤੂੰ ਉਂਝੀ ਕਰ। ਸਾਥੀਓ, ਇਸ ਗੱਲ ਦਾ ਜ਼ਿਕਰ ਅਸੀਂ ਸੈਮੂਏਲ ਦੀ ਪਹਿਲੀ ਕਿਤਾਬ ਇਹਦੇ 8ਵੇਂ ਬਾਬ ਦੀ 9 ਆਇਤ ਵਿੱਚ ਪਾਉਂਦੇ ਹਾਂ। ਔਰ ਫਿਰ ਸਾਥੀਓ, ਜਦੋਂ ਸੈਮੂਏਲ ਨਬੀ ਨੇ ਸਾਊਲ ਨੂੰ ਮਸਾ ਕੀਤਾ ਤਾਂ ਕਿ ਉਹ ਇਸਰਾਇਲ 'ਤੇ ਹਕੂਮਤ ਕਰੇ, ਅਸੀਂ ਵੇਖਦੇ ਕਿ ਉਸ ਵੇਲੇ ਸਾਊਲ ਨੂੰ ਆ ਸ਼ਰਫ ਹਾਸਿਲ ਹੋਇਆ ਕਿ ਉਹ ਬਣੀ ਇਸਰਾਇਲ ਦਾ ਪਹਿਲਾ ਬਾਦਸ਼ਾਹ ਹੋਏ। ਸੋ ਸਾਊਲ ਬਣੀ ਇਸਰਾਇਲ ਦਾ ਪਹਿਲਾ ਬਾਦਸ਼ਾਹ ਸੀ, ਅਤੇ ਖੁਦਾਮਦ ਨੇ ਸਾਊਲ ਨੂੰ ਜਦੋਂ ਉਹ ਬਾਦਸ਼ਾਹ ਬਣਿਆ ਉਹਦੇ ਨਾਲ ਆ ਕਲਾਮ ਕੀਤਾ ਕਿ ਉਹ ਅਮਾਲੇਕੀਆਂ ਦੇ ਨਾਲ ਜੰਗ ਕਰੇ ਅਤੇ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇ। ਸਾਥੀ, ਇੱਥੇ ਆ ਸਵਾਲ ਪੈਦਾ ਹੁੰਦਾ ਹੈ ਕਿ ਖੁਦਾ ਨੇ ਸਾਊਲ ਬਾਦਸ਼ਾਹ ਨੂੰ ਆ ਕਿਉਂ ਹੁਕਮ ਦਿੱਤਾ ਕਿ ਉਹ ਅਮਾਲੇਕੀਆਂ ਦਾ ਨਾਮੋ ਨਿਸ਼ਾਨ ਮਿਟਾ ਦੇਵੇ। ਅਗਰ ਅਸੀਂ ਖਰੂਸ਼ ਦੀ ਕਿਤਾਬ ਇਹਦੇ 17ਵੇਂ ਬਾਬ ਦੀ 14ਵੀਂ ਅੱਜ ਪੜ੍ਹੀਏ ਤੇ ਤੇ ਸਾਨੂੰ ਆ ਗੱਲ ਪੜ੍ਹਨ ਨੂੰ ਮਿਲੇਗੀ ਕਿ ਫਿਰ ਖੁਦਾ ਨੇ ਮੂਸਾ ਨੂੰ ਆ ਗੱਲ ਕਹੀ ਕਿ ਇਸ ਗੱਲ ਨੂੰ ਯਾਦਗਾਰੀ ਦੇ ਲਈ ਕਿਤਾਬ ਵਿੱਚ ਲਿਖ ਦੇ ਤੇ ਯਸ਼ਵਾ ਨੂੰ ਸੁਣਾ ਦੇ ਕਿ ਮੈਂ ਅਮਾਲੀਕ ਦਾ ਨਾਮੋ ਨਿਸ਼ਾਨ ਦੁਨੀਆ ਤੋਂ ਬਿਲਕੁਲ ਮਿਟਾ ਦੇਵਾਂਗਾ। ਸੋ ਸਾਥੀ, ਉਹ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਨੇ ਆਪਣੇ ਲੋਕਾਂ ਦੇ ਨਾਲ ਇਸ ਗੱਲ ਦਾ ਅਹਿਦ ਕੀਤਾ ਕਿ ਉਹ ਅਮਾਲੀਕਿਆਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ। ਤੇ ਸਾਥੀ, ਉਹ ਖੁਦਾਵੰਦ ਨੇ ਇਸ ਲਈ ਆਪਣੇ ਲੋਕਾਂ ਦੇ ਨਾਲ ਇਸ ਗੱਲ ਦਾ ਅਹਿਦ ਕੀਤਾ ਕਿ ਉਹ ਅਮਾਲੀਕਿਆਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ, ਕਿਉਂਕਿ ਜਦੋਂ ਬਣੀ ਇਸਰਾਇਲ ਮਿਸਰ ਦੀ ਗੁਲਾਮੀ 'ਚੋਂ ਨਿਕਲ ਕੇ ਆਏ ਉਸ ਵੇਲੇ ਉਹਨਾਂ ਦੀ ਰਾਹ ਵਿੱਚ ਅਮਾਲੀਕੀ ਖੜ੍ਹੇ ਹੋਏ, ਉਹਨਾਂ ਨੇ ਉਹਨਾਂ ਦੇ ਨਾਲ ਜੰਗ ਕੀਤੀ। ਪਰ ਅਸੀਂ ਵੇਖਦੇ ਕਿ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਇਸ ਜੰਗ ਵਿੱਚ ਫਤਿਹ ਬਖਸ਼ੀ ਤੇ ਅਮਾਲੀਕੀਆਂ ਨੂੰ ਸ਼ਿਕਸਤ ਦਿੱਤੀ। ਸੋ ਜਦੋਂ ਸਾਊਲ ਨੂੰ ਬਣੀ ਇਸਰਾਇਲ ਦਾ ਬਾਦਸ਼ਾਹ ਬਣਾਇਆ ਗਿਆ ਉਸ ਵੇਲੇ ਖੁਦਾ ਨੇ ਸਾਊਲ ਨੂੰ ਆ ਹੁਕਮ ਦਿੱਤਾ ਕਿ ਉਹ ਅਮਾਲੀਕੀਆਂ ਦੇ ਨਾਲ ਜੰਗ ਕਰੇ ਤੇ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇ। ਤੇ ਸਾਥੀ, ਉਹ ਖੁਦਾ ਦਾ ਆਵਾਜ਼ੇ ਪੈਗਾਮ ਸਾਊਲ ਬਾਦਸ਼ਾਹ ਨੂੰ ਮਿਲਿਆ। ਸੋ ਸਾਊਲ ਬਾਦਸ਼ਾਹ ਉੱਠਿਆ ਤੇ ਉਹ ਅਮਾਲੀਕੀਆਂ ਨੂੰ ਮਾਰਨ ਦੇ ਲਈ ਨਿਕਲਿਆ। ਤੇ ਅਸੀਂ ਸੈਮੂਏਲ ਦੀ ਪਹਿਲੀ ਕਿਤਾਬ ਦੇ 15ਵੇਂ ਬਾਬ ਦੀ 8ਵੀਂ ਤੇ 9ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਅਮਾਲੀਕੀਆਂ ਦੇ ਬਾਦਸ਼ਾਹ ਅਜਾਜ ਨੂੰ ਜ਼ਿੰਦਾ ਫੜਿਆ ਤੇ ਸਾਰਿਆਂ ਲੋਕਾਂ ਨੂੰ ਤਲਵਾਰ ਦੇ ਨਾਲ ਕਤਲ ਕਰ ਦਿੱਤਾ, ਪਰ ਸਾਊਲ ਨੇ ਤੇ ਉਹਦੇ ਲੋਕਾਂ ਨੇ ਅਜਾਜ ਬਾਦਸ਼ਾਹ ਨੂੰ ਤੇ ਅੱਛੀ ਅੱਛੀ ਪੇੜ ਬੱਕਰੀਆਂ ਨੂੰ, ਗਾਏ ਬੈਲਾਂ ਨੂੰ, ਮੋਟੇ ਮੋਟੇ ਉਹਨਾਂ ਦੇ ਬੱਚਿਆਂ ਨੂੰ ਤੇ ਦੂਜੇ ਜਾਨਵਰਾਂ ਨੂੰ ਜਿਹੜੇ ਉਹਨੂੰ ਅੱਛੇ ਲੱਗੇ ਉਹਨਾਂ ਨੂੰ ਉਹਨਾਂ ਨੇ ਜ਼ਿੰਦਾ ਰੱਖਿਆ ਤੇ ਬਾਕੀਆਂ ਸ਼ਾਵਾਂ ਨੂੰ ਉਹਨਾਂ ਨੇ ਨੇਸਤ ਕਰ ਦਿੱਤਾ। ਸੋ ਜਿਹੜੀ ਸ਼ੈ ਉਹਨਾਂ ਨੂੰ ਅੱਛੀ ਲੱਗੀ ਉਹਨਾਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ, ਪਰ ਜਿਹੜੀ ਸ਼ੈ ਉਹਨਾਂ ਨੂੰ ਅੱਛੀ ਨਾ ਲੱਗੀ, ਜਿਹੜੀ ਸ਼ੈ ਉਹਨਾਂ ਨੂੰ ਨਕੰਮੀ ਲੱਗੀ, ਉਹਨੂੰ ਉਹਨਾਂ ਨੇ ਨੇਸਤ ਕਰ ਦਿੱਤਾ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਸਾਊਲ ਬਾਦਸ਼ਾਹ ਨੇ ਅਮਾਲੀਕਿਆਂ ਨੂੰ ਤੇ ਮਾਰਿਆ, ਪਰ ਅਮਾਲੀਕਿਆਂ ਦੇ ਬਾਦਸ਼ਾਹ ਅਜਾਜ ਨੂੰ ਜ਼ਿੰਦਾ ਫੜ ਕੇ ਲੈ ਆਏ ਤੇ ਜਿਹੜੇ ਜਾਨਵਰ ਸਨ ਅੱਛੇ ਅੱਛੇ ਉਹਨਾਂ ਨੂੰ ਵੀ ਉਹਨਾਂ ਨੇ ਜ਼ਿੰਦਾ ਰੱਖਿਆ। ਜਦੋਂ ਖੁਦਾ ਨੇ ਵੇਖਿਆ ਕਿ ਸਾਊਲ ਬਾਦਸ਼ਾਹ ਨੇ ਮੇਰੇ ਹੁਕਮ ਤੇ ਪੂਰਾ ਅਮਲ ਨਹੀਂ ਕੀਤਾ, ਉਹਨੇ ਅਮਾਲੀਕਿਆਂ ਦੇ ਬਾਦਸ਼ਾਹ ਨੂੰ ਜ਼ਿੰਦਾ ਰੱਖਿਆ ਤੇ ਉੱਥੋਂ ਦੇ ਜਾਨਵਰਾਂ ਨੂੰ ਵੀ ਉਹਨੇ ਜਿਹੜੇ ਉਹਨੂੰ ਅੱਛੇ ਲੱਗੇ ਸਨ ਉਹ ਬਚਾ ਕੇ ਲੈ ਆਇਆ ਹੈ, ਉਸ ਵੇਲੇ ਖੁਦਾਵੰਦ ਉਹਦੇ ਇਸ ਅਮਲ ਤੋਂ ਨਾਰਾਜ਼ ਹੋਇਆ ਤੇ ਖੁਦਾਵੰਦ ਨੇ ਸੈਮੂਏਲ ਦੇ ਨਾਲ ਕਲਾਮ ਕੀਤਾ। ਉਹਨੇ ਫਰਮਾਇਆ ਕਿ ਮੈਨੂੰ ਅਫਸੋਸ ਹੈ ਕਿ ਮੈਂ ਸਾਊਲ ਨੂੰ ਬਾਦਸ਼ਾਹ ਹੋਣ ਦੇ ਲਈ ਮੁਕਰਰ ਕੀਤਾ ਹੈ, ਕਿਉਂਕਿ ਉਹਨੇ ਮੇਰੀ ਪੂਰੀ ਪੈਰਵੀ ਨਹੀਂ ਕੀਤੀ, ਉਹਨੇ ਮੇਰੇ ਹੁਕਮ ਨੂੰ ਨਹੀਂ ਮੰਨਿਆ। ਆ ਗੱਲ ਸੁਣ ਕੇ ਸੈਮੂਏਲ ਗੁੱਸੇ ਵਿੱਚ ਆ ਗਿਆ ਤੇ ਉਹ ਸਾਰੀ ਰਾਤ ਖੁਦਾ ਦੇ ਅੱਗੇ ਫਰਿਆਦ ਕਰਦਾ ਰਿਹਾ। ਸਾਥੀਓ, ਆ ਗੱਲ ਅਸੀਂ ਸੈਮੂਏਲ ਦੀ ਪਹਿਲੀ ਕਿਤਾਬ ਇਹਦੇ 15ਵੇਂ ਬਾਬ ਦੀ 10ਵੀਂ ਤੇ 11ਵੀਂ ਆਇਤ ਵਿੱਚ ਪਾਉਂਦੇ ਹਾਂ। ਸੋ ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਖੁਦਾ ਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਉਹਨੇ ਸਾਊਲ ਨੂੰ ਬਾਦਸ਼ਾਹ ਹੋਣ ਦੇ ਲਈ ਮੁਕਰਰ ਕੀਤਾ ਹੈ, ਕਿਉਂਕਿ ਉਹਨੇ ਖੁਦਾ ਦੀ ਪੂਰੀ ਪੈਰਵੀ ਨਾ ਕੀਤੀ, ਉਹਨੇ ਖੁਦਾ ਦੇ ਹੁਕਮ ਨੂੰ ਨਾ ਮੰਨਿਆ, ਉਹਨੇ ਫਰਮਾਬਰਦਾਰੀ ਨਾ ਵਿਖਾਈ। ਤੇ ਜਦੋਂ ਸਮੂਏਲ ਖੁਦਾ ਦਾ ਕਲਾਮ ਸੌਲ ਬਾਦਸ਼ਾਹ ਦੇ ਕੋਲ ਲੈ ਕੇ ਆਇਆ ਤਾਂ ਕਿ ਉਹਨੂੰ ਦੱਸੇ ਕਿ ਉਹਨੇ ਖੁਦਾ ਦੇ ਹੁਕਮ ਨੂੰ ਪੂਰਾ ਨਹੀਂ ਕੀਤਾ, ਉਹਨੇ ਨਾਫਰਮਾਨੀ ਕੀਤੀ ਏ। ਉਸ ਵੇਲੇ ਅਸੀਂ ਵੇਖਦੇ ਹਾਂ ਕਿ ਸੌਲ ਬਾਦਸ਼ਾਹ ਨੇ ਸਮੂਏਲ ਨੂੰ ਵੇਖਦੇ ਹੋਇਆਂ ਆਹ ਗੱਲ ਕਹੀ ਕਿ ਤੂੰ ਖੁਦਾ ਦੀ ਤਰਫੋਂ ਮੁਬਾਰਕ ਏ ਅਤੇ ਮੈਂ ਖੁਦਾ ਦੇ ਹੁਕਮ 'ਤੇ ਅਮਲ ਕੀਤਾ। ਸੋ ਸੌਲ ਬਾਦਸ਼ਾਹ ਨੇ ਇਸ ਗੱਲ ਦਾ ਦਾਅਵਾ ਕੀਤਾ, ਉਹਨੇ ਆਹ ਗੱਲ ਕਹੀ ਕਿ ਮੈਂ ਖੁਦਾ ਦੇ ਹੁਕਮ 'ਤੇ ਅਮਲ ਕੀਤਾ ਹੈ, ਜਦਕਿ ਸਾਥੀਓ ਉਹਨੇ ਖੁਦਾ ਦੇ ਹੁਕਮ 'ਤੇ ਅਮਲ ਨਾ ਕੀਤਾ, ਉਹਨੇ ਪੂਰੀ ਪੈਰਵੀ ਨਾ ਕੀਤੀ, ਉਹਨੇ ਅੱਧੀ ਫਰਮਾ ਬਰਦਾਰੀ ਵਿਖਾਈ। ਅਤੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 203 ਵਿੱਚ ਆਹ ਗੱਲ ਲਿਖਦੀ ਏ ਕਿ ਅਗਰ ਅਸੀਂ ਅੱਧੇ ਦਿਲ ਦੇ ਨਾਲ ਉਹਦੀ ਫਰਮਾ ਬਰਦਾਰੀ ਕਰਾਂਗੇ ਤਾਂ ਫਿਰ ਉਹਦੇ ਵਾਅਦੇ ਸਾਡੇ ਲਈ ਨਹੀਂ ਨੇ। ਸੋ ਸਾਥੀਓ ਗੱਲ ਸੱਚ ਹੈ ਕਿ ਅਗਰ ਅਸੀਂ ਅੱਧੇ ਦਿਲ ਦੇ ਨਾਲ ਉਹਦੀ ਫਰਮਾ ਬਰਦਾਰੀ ਕਰਾਂਗੇ ਤਾਂ ਫਿਰ ਉਹਦੇ ਵਾਅਦੇ ਸਾਡੇ ਲਈ ਨਹੀਂ ਨੇ। ਇਸੇ ਤਰ੍ਹਾਂ ਸਾਊਲ ਨੇ ਵੀ ਅੱਧੇ ਦਿਲ ਦੇ ਨਾਲ ਖੁਦਾ ਦੀ ਫਰਮਾ ਬਰਦਾਰੀ ਕੀਤੀ, ਜਿਹਦੀ ਵਜ੍ਹਾ ਤੋਂ ਖੁਦਾ ਨੇ ਆਪਣੇ ਵਾਅਦੇ ਉਹਦੇ ਨਾਲ ਪੂਰੇ ਨਾ ਕੀਤੇ, ਬਲਕਿ ਖੁਦਾ ਨੇ ਉਸੇ ਦਿਨ ਉਹਨੂੰ ਬਨੀ ਇਸਰਾਇਲ ਦਾ ਬਾਦਸ਼ਾਹ ਹੋਣ ਦੇ ਲਈ ਖਾਰਿਜ ਕਰ ਦਿੱਤਾ। ਸਾਥੀਓ ਸਮੂਏਲ ਨੇ ਸਾਊਲ ਬਾਦਸ਼ਾਹ ਨੂੰ ਆ ਗੱਲ ਕਹੀ ਕਿ ਤੂੰ ਅਜਾਜ ਬਾਦਸ਼ਾਹ ਨੂੰ ਕਿਉਂ ਜ਼ਿੰਦਾ ਰੱਖਿਆ ਹੈ ਅਤੇ ਪੇੜ ਬੱਕਰੀਆਂ ਨੂੰ ਤੂੰ ਕਿਉਂ ਲੈ ਕੇ ਆਇਆ ਹੈ। ਪਰ ਉਹਨੇ ਕਿਹਾ ਕਿ ਪੇੜ ਬੱਕਰੀਆਂ ਗਾਏ ਬੈਲ ਮੈਂ ਤਾਂ ਇਸ ਲਈ ਲੈ ਕੇ ਆਇਆ ਵਾਂ ਤਾਂ ਕਿ ਖੁਦਾ ਦੇ ਹਜ਼ੂਰ ਕੁਰਬਾਨੀ ਕਰਾਂ। ਪਰ ਸਮੂਏਲ ਨੇ ਉਹਨੂੰ ਆ ਗੱਲ ਕਹੀ ਕਿ ਖੁਦਾਵੰਦ ਸੋਕਤਨੀ ਕੁਰਬਾਨੀਆਂ ਤੋਂ ਅਤੇ ਚੜਾਵਿਆਂ ਤੋਂ ਉਹਨਾਂ ਹੀ ਖੁਸ਼ ਹੁੰਦਾ ਹੈ ਜਿੰਨਾ ਇਸ ਗੱਲ ਤੋਂ ਕਿ ਉਹਦਾ ਹੁਕਮ ਮੰਨਿਆ ਜਾਏ। ਵੇਖ ਫਰਮਾ ਬਰਦਾਰੀ ਕੁਰਬਾਨੀ ਤੋਂ ਅਤੇ ਗੱਲ ਮੰਨਣਾ ਮੈਂਡੀਆਂ ਦੀ ਚਰਬੀ ਤੋਂ ਬਿਹਤਰ ਏ। ਸੋ ਸਾਥੀਓ ਸਾਊਲ ਬਾਦਸ਼ਾਹ ਨੂੰ ਆ ਗੱਲ ਕਹੀ ਗਈ ਕਿ ਉਹਨੇ ਹੁਕਮ ਅਦੂਲੀ ਕੀਤੀ ਏ, ਉਹਨੇ ਖੁਦਾ ਦੇ ਕੰਮ ਵਿੱਚ ਫਰਮਾ ਬਰਦਾਰੀ ਨਹੀਂ ਵਿਖਾਈ, ਜਿਹਦੀ ਵਜ੍ਹਾ ਤੋਂ ਉਹ ਹੁਣ ਇਸਰਾਇਲ ਦਾ ਬਾਦਸ਼ਾਹ ਨਹੀਂ ਰਹੇਗਾ। ਅਤੇ ਸਾਥੀਓ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਜਦੋਂ ਸਾਊਲ ਬਾਦਸ਼ਾਹ ਨੇ ਖੁਦਾ ਦੀ ਨਾਫਰਮਾਨੀ ਕੀਤੀ ਉਸ ਵੇਲੇ ਖੁਦਾ ਦਾ ਰੂਹ ਉਹਦੇ ਤੋਂ ਜੁਦਾ ਹੋ ਗਿਆ, ਅਤੇ ਜਦੋਂ ਖੁਦਾ ਦਾ ਰੂਹ ਉਹਦੇ ਤੋਂ ਜੁਦਾ ਹੋ ਗਿਆ ਉਸ ਵੇਲੇ ਬੁਰੀ ਰੂਹ ਉਹਨੂੰ ਸਤਾਉਣ ਲੱਗੀ, ਬੁਰੀ ਰੂਹ ਨੇ ਉਹਦੇ 'ਤੇ ਕਬਜ਼ਾ ਕਰ ਲਿਆ। ਸੋ ਸਾਥੀਓ ਆਹ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਵੀ ਹੁਕਮ ਅਦੂਲੀ ਕਰਨੇ ਹਾਂ, ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੂਰਾ ਨਹੀਂ ਕਰਦੇ, ਜਦੋਂ ਅਸੀਂ ਉਹਦੇ ਹੁਕਮਾਂ ਨੂੰ ਤੋੜਨੇ ਹਾਂ, ਉਸ ਵੇਲੇ ਨਾ ਸਿਰਫ ਅਸੀਂ ਗੁਨਾਹ ਕਰਨੇ ਹਾਂ ਬਲਕਿ ਅਸੀਂ ਨੁਕਸਾਨ ਉਠਾਉਂਦੇ ਹਾਂ, ਅਸੀਂ ਖੁਦਾ ਤੋਂ ਜੁਦਾ ਹੋ ਜਾਂਦੇ ਹਾਂ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਾ ਨੰਬਰ 25 ਵਿੱਚ ਅਗਾ ਲਿਖਦੀ ਏ ਕਿ ਹੁਕਮ ਅਦੂਲੀ ਦੇ ਹਰ ਅਮਲ ਅਤੇ ਮਸੀਹ ਤੋਂ ਇਨਕਾਰ ਕਰਨ ਦਾ ਅਸਰ ਤੁਹਾਡੇ 'ਤੇ ਬੁਰਾ ਪੈਂਦਾ ਹੈ, ਉਹ ਤੁਹਾਡੇ ਦਿਲ ਨੂੰ ਸਖ਼ਤ ਕਰਦਾ ਹੈ ਅਤੇ ਤੁਹਾਡੀਆਂ ਖੁਆਇਸ਼ਾਂ ਨਾਪਾਕ ਹੁੰਦੀਆਂ ਨੇ ਅਤੇ ਸਮਝ ਬੇਕਾਰ ਹੋ ਜਾਂਦੀ ਏ, ਇੱਥੋਂ ਤੱਕ ਕਿ ਤੁਹਾਨੂੰ ਖੁਦਾ ਦੇ ਲਈ ਪਾਕ ਰੂਹ ਦੇ ਕਹਿਣ 'ਤੇ ਅਮਲ ਕਰਨ ਦੇ ਕਾਬਿਲ ਨਹੀਂ ਛੱਡਦਾ। ਸੋ ਸਾਥੀ ਉਹ ਗੱਲ ਸੱਚ ਏ ਕਿ ਜਦੋਂ ਅਸੀਂ ਹੁਕਮ ਅਦੂਲੀ ਕਰਦੇ ਹਾਂ ਉਸ ਵੇਲੇ ਸਾਡੇ 'ਤੇ ਬੁਰਾ ਅਸਰ ਪੈਂਦਾ ਹੈ, ਸਾਡਾ ਦਿਲ ਸਖ਼ਤ ਹੋ ਜਾਂਦਾ ਹੈ, ਸਾਡੀ ਸਮਝ ਸਾਡੀ ਅਕਲ ਬੇਕਾਰ ਹੋ ਜਾਂਦੀ ਏ, ਫਿਰ ਅਸੀਂ ਪਾਕ ਰੂਹ ਦੀ ਗੱਲ ਨੂੰ ਨਹੀਂ ਮੰਨਦੇ, ਜਿਹਦੀ ਵਜ੍ਹਾ ਤੋਂ ਉਹ ਸਾਡੇ ਤੋਂ ਜੁਦਾ ਹੋ ਜਾਂਦਾ ਹੈ ਅਤੇ ਸ਼ੈਤਾਨ ਫਿਰ ਸਾਡੇ 'ਤੇ ਕਬਜ਼ਾ ਕਰ ਲੈਂਦਾ ਹੈ। ਸੋ ਸਾਡੀ ਭਲਾਈ ਸਾਡੀ ਸਲਾਮਤੀ ਇਸ ਗੱਲ ਵਿੱਚ ਪਾਈ ਜਾਂਦੀ ਏ ਕਿ ਅਸੀਂ ਖੁਦਾ ਦੇ ਹੁਕਮ ਨੂੰ ਮੰਨੀਏ, ਅਸੀਂ ਖੁਦਾ ਦੀ ਪੂਰੀ ਪੈਰਵੀ ਕਰੀਏ। ਜਦੋਂ ਅਸੀਂ ਖੁਦਾ ਦਾ ਹੁਕਮ ਮੰਨਦੇ ਹਾਂ ਉਸ ਵੇਲੇ ਅਸੀਂ ਆਪਣੀ ਫਰਮਾ ਬਰਦਾਰੀ ਵਿਖਾਉਂਦੇ ਹਾਂ, ਵਫ਼ਾਦਾਰੀ ਵਿਖਾਉਂਦੇ ਹਾਂ, ਅਤੇ ਸਾਥੀਓ ਅਸੀਂ ਹਮੇਸ਼ਾ ਪੂਰੇ ਦਿਲ ਤੋਂ ਖੁਦਾ ਦੀ ਪੈਰਵੀ ਕਰੀਏ, ਪੂਰੇ ਦਿਲ ਦੇ ਨਾਲ ਖੁਦਾ ਦੀ ਫਰਮਾ ਬਰਦਾਰੀ ਕਰੀਏ ਤਾਂ ਕਿ ਅਸੀਂ ਉਹਦੇ ਵਾਅਦਿਆਂ ਵਿੱਚ ਸ਼ਾਮਿਲ ਹੋ ਸਕੀਏ। ਅਗਰ ਅਸੀਂ ਖੁਦਾ ਦੇ ਨਾਲ ਵਫ਼ਾਦਾਰ ਆਵਾਂਗੇ, ਅਗਰ ਅਸੀਂ ਖੁਦਾ ਦੀ ਪੂਰੀ ਪੈਰਵੀ ਕਰਾਂਗੇ, ਅਗਰ ਅਸੀਂ ਉਹਦੇ ਫਰਮਾ ਬਰਦਾਰ ਹੋਵਾਂਗੇ ਤਾਂ ਫਿਰ ਖੁਦਾਵੰਦ ਸਾਨੂੰ ਆਪਣੇ ਵਾਅਦੇ ਦੇ ਮੁਤਾਬਿਕ ਅਬਦੀ ਜ਼ਿੰਦਗੀ ਦੇਵੇਗਾ। ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 2 ਬਾਬ ਦੀ 10ਵੀਂ ਆਇਤ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਜਾਨ ਦੇਣ ਤੱਕ ਵਫ਼ਾਦਾਰ ਰਹਿ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸੋ ਸਾਥੀਓ ਅਗਰ ਅਸੀਂ ਅਚਾਹੁੰਦੇ ਹਾਂ ਕਿ ਅਸੀਂ ਖੁਦਾ ਦੇ ਹਜ਼ੂਰ ਕਾਇਮ ਦਾਇਮ ਰਹੀਏ, ਖੁਦਾ ਕੋਲ ਬਰਕਤਾਂ ਪਾਈਏ, ਅਬਦੀ ਜ਼ਿੰਦਗੀ ਹਾਸਲ ਕਰੀਏ, ਤਾਂ ਫਿਰ ਅਸੀਂ ਖੁਦਾ ਦੇ ਹੁਕਮਾਂ ਨੂੰ ਮੰਨੀਏ, ਉਹਦੇ ਕਲਾਮ 'ਤੇ ਅਮਲ ਪੈਰਾ ਹੋਈਏ, ਪੂਰੇ ਦਿਲ ਦੇ ਨਾਲ ਉਹਦੀ ਫਰਮਾ ਬਰਦਾਰੀ ਕਰੀਏ, ਉਹਦੇ ਨਾਲ ਵਫ਼ਾਦਾਰ ਹੋਈਏ ਤਾਂ ਕਿ ਅਸੀਂ ਖੁਦਾ ਕੋਲੋਂ ਬਹੁਤ ਸਾਰੇ ਬਰਕਤਾਂ ਪਾ ਸਕੀਏ। ਆਓ ਸਾਥੀਓ ਅੱਜ ਅਸੀਂ ਖੁਦਾ ਦੇ ਹੁਕਮਾਂ ਨੂੰ ਆਪਣੇ ਦਿਲ ਵਿੱਚ ਰੱਖਦੇ ਹੋਏ ਹਾਂ, ਉਹਨਾਂ 'ਤੇ ਅਮਲ ਪੈਰਾ ਹੋਈਏ, ਖੁਦਾ ਦੇ ਨਾਲ 100% ਵਫ਼ਾਦਾਰ ਹੋਈਏ, ਖੁਦਾ ਦੀ ਫਰਮਾ ਬਰਦਾਰੀ ਕਰਦੇ ਹੋਏ ਹਾਂ ਉਹਦੀਆਂ ਬਰਕਤਾਂ ਨੂੰ ਹਾਸਲ ਕਰੀਏ। ਯਾਦ ਰੱਖੋ ਕਿ ਹਰ ਅੱਛੀ ਬਖਸ਼ਿਸ਼ ਅਤੇ ਕਾਮਿਲ ਇਨਾਮ ਖੁਦਾ ਦੀ ਤਰਫੋਂ ਮਿਲਦਾ ਹੈ ਅਤੇ ਖੁਦਾਵੰਦ ਹਰ ਉਸ ਸ਼ਖਸ ਨੂੰ ਬਰਕਤ ਦਿੰਦਾ ਹੈ ਜਿਹੜਾ ਉਹਦੇ ਨਾਲ ਵਫ਼ਾਦਾਰ ਹੁੰਦਾ ਹੈ। ਆਓ ਅਸੀਂ ਹਰ ਤਰ੍ਹਾਂ ਦੇ ਹਾਲਾਤ ਵਿੱਚ, ਹਰ ਕਦਮ 'ਤੇ, ਹਰ ਵੇਲੇ ਉਹਦੇ ਨਾਲ ਵਫ਼ਾਦਾਰ ਹੋਈਏ, ਉਹਦੇ ਫਰਮਾਬਰਦਾਰ ਹੋਈਏ, ਕਿਉਂਕਿ ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਅਸੀਂ ਉਹਦਾ ਹੁਕਮ ਮੰਨੀਏ। ਫਰਮਾਬਰਦਾਰੀ ਕੁਰਬਾਨੀ ਚੜ੍ਹਾਉਣ ਤੋਂ ਬਿਹਤਰ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਅੱਜ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਆਪਣੇ ਹੁਕਮਾਂ 'ਤੇ ਅਮਲ ਕਰਨ ਦੀ ਤੌਫੀਕ ਦੇਵੇ, ਸਾਨੂੰ ਉਹ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ, ਤਾਂ ਕਿ ਅਸੀਂ ਉਹਦੀ ਖੁਸ਼ੀ ਨੂੰ ਪੂਰਾ ਕਰਦੇ ਹੋਇਆਂ ਉਹਦੇ ਕੋਲੋਂ ਬਹੁਤ ਸਾਰੇ ਬਰਕਤਾਂ ਪਾ ਸਕੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸਾਂ ਅੱਜ ਇਸ ਗੱਲ ਨੂੰ ਜਾਣੀਏ, ਇਸ ਗੱਲ ਨੂੰ ਸਿੱਖਿਆ ਕਿ ਤੂੰ ਇਸ ਗੱਲ ਤੋਂ ਖੁਸ਼ ਹੋਣਾ ਕਿ ਅਸੀਂ ਤੇਰੇ ਹੁਕਮਾਂ ਨੂੰ ਮੰਨੀਏ, ਤੇਰੀ ਮਰਜ਼ੀ ਨੂੰ ਪੂਰਾ ਕਰੀਏ। ਫਰਮਾਬਰਦਾਰੀ ਕੁਰਬਾਨੀ ਚੜ੍ਹਾਉਣ ਤੋਂ ਬਿਹਤਰ ਹੈ। ਐ ਖੁਦਾਵੰਦ, ਤੌਫੀਕ ਦੇ ਕੇ ਅਸੀਂ ਤੇਰੇ ਹੁਕਮਾਂ 'ਤੇ ਅਮਲ ਕਰਦੇ ਹੋਇਆਂ ਤੇਰੀ ਪੂਰੀ ਪੈਰਵੀ ਕਰ ਸਕੀਏ, ਤੇਰੇ ਫਰਮਾਬਰਦਾਰ ਹੋਈਏ, ਤਾਂ ਕਿ ਅਸੀਂ ਤੇਰੇ ਕੋਲੋਂ ਤੇਰੇ ਵਾਅਦੇ ਦੇ ਮੁਤਾਬਿਕ ਅਬਦੀ ਜ਼ਿੰਦਗੀ ਪਾ ਸਕੀਏ। ਐ ਖੁਦਾਵੰਦ, ਸਾਨੂੰ ਤੂੰ ਅੱਜ ਦੇ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ। ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ, ਇਹਨਾਂ ਦੇ ਰੋਜ਼ਗਾਰ ਨੂੰ, ਕਾਰੋਬਾਰ ਨੂੰ, ਰੁਪਏ ਪੈਸੇ ਨੂੰ ਬੜੀ ਬਰਕਤ ਬਖਸ਼। ਐ ਖੁਦਾਵੰਦ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ, ਇਹਨਾਂ ਦੇ ਘਰਾਣਿਆਂ 'ਚੋਂ ਬਿਮਾਰੀਆਂ ਦੂਰ ਹੋ ਜਾਣ, ਤੂੰ ਇਹਨਾਂ ਨੂੰ ਮੁਕੰਮਲ ਸ਼ਿਫਾ ਦੇ, ਅਤੇ ਤੂੰ ਇਹਨਾਂ ਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ। ਐ ਖੁਦਾਵੰਦ, ਅਸੀਂ ਤੇਰੇ ਹਾਂ ਅਤੇ ਤੇਰੇ ਨਾਲ ਹੀ ਹਮੇਸ਼ਾ ਰਹਿਣਾ ਚਾਹੁੰਦੇ ਹਾਂ। ਸਾਨੂੰ ਤੂੰ ਆਪਣਾ ਪਾਕ ਰੂਹ ਦੇ, ਤਾਂ ਕਿ ਅਸੀਂ ਤੇਰੀ ਰਹਿਨਮਾਈ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਤੇਰੇ ਕੋਲੋਂ ਬਹੁਤ ਸਾਰੇ ਬਰਕਤਾਂ ਪਾ ਸਕੀਏ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।